ਸਾਡਾ ਵਿਰਸਾ ਹੈ ਮਾਂ ਬੋਲੀ ਨਾਲ ਪਿਆਰ। ਬੋਲੀ ਆਪਣੇ ਧੁਰ ਅੰਦਰ ਦੇ ਵਲਵਲਿਆਂ ਨੂੰ ਪ੍ਰਗਟ ਕਰਨ ਦਾ ਇੱਕ ਸਾਧਨ ਹੈ। ਹਰ ਦੇਸ਼ ਹਰ ਕੌਮ ਦੇ ਵਲਵਲਿਆਂ ਅਤੇ ਭਾਵਾਂ ਨੂੰ ਦੂਸਰੀ ਬੋਲੀ ਵਿੱਚ ਸੰਪੂਰਨ ਤੌਰ ਤੇ ਪ੍ਰਗਟ ਨਹੀਂ ਕੀਤਾ ਜਾ ਸਕਦਾ। ਜੇ ਕੋਈ ਯਤਨ ਕਰਦਾ ਵੀ ਹੈ ਉਸ ਨੂੰ ਪੂਰਨ ਸਫਲਤਾ ਨਹੀਂ ਮਿਲਦੀ। ਸਾਡੇ ਸਤਿਗੁਰਾਂ ਅਤੇ ਭੱਟਾਂ ਨੇ ਬ੍ਰਹਮ ਦੇ ਗਿਆਨ ਨੂੰ ਜੋ ਅੱਖਰਾਂ ਦੀ ਬੰਦਿਸ਼ ਤੋਂ ਵੀ ਪਰੇ ਹੈ ਉਸ ਨਿਰੰਕਾਰ ਦੇ ਗਿਆਨ ਨੂੰ ਤਰ੍ਹਾਂ ਤਰ੍ਹਾਂ ਦੇ ਅਲੰਕਾਰ ਵਰਤ ਕੇ ਸਾਡੀ ਹੀ ਮਾਤ ਬੋਲੀ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਔਖੀ ਬੋਲੀ ਨੂੰ ਇਸ ਕਰਕੇ ਨਹੀਂ ਪ੍ਰਵਾਨਿਆ ਕਿਉਂਕਿ ਉਲਥਾ ਕਰਦਿਆਂ ਮਿਲਾਵਟ ਹੋਣ ਦਾ ਖਦਸ਼ਾ ਸੀ। ਅੱਜ ਆਪਾਂ ਸਤਿਗੁਰਾਂ ਭਗਤਾਂ ਵੱਲੋਂ ਪ੍ਰਵਾਨੀ ਆਪਣੀ ਹੀ ਮਾਤ ਭਾਸ਼ਾ ਨੂੰ ਨਫ਼ਰਤ ਕਰਨ ਲੱਗ ਪਏ ਹਾਂ। ਆਪਣੇ ਘਰ ਅੰਦਰ ਹੀ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਗੱਲਬਾਤ ਕਰਨ ਤੋਂ ਸਾਨੂੰ ਝਿਜਕ ਆਉਂਦੀ ਹੈ। ਹਿੰਦੀ ਅਤੇ ਅੰਗਰੇਜ਼ੀ ਬੋਲਣ ਵਿੱਚ ਫਕਰ ਮਹਿਸੂਸ ਕਰਦੇ ਹਾਂ। ਸਾਡੀ ਮਾਨਸਿਕ ਦਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਕਥਨ ਵਾਲੀ ਹੋ ਚੁੱਕੀ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਵੱਧ ਤੋਂ ਵੱਧ ਬੋਲੀਆਂ ਦਾ ਗਿਆਨ ਹੋਣਾ ਚਾਹੀਦਾ, ਕੋ ਮਾੜੀ ਗੱਲ ਨਹੀਂ, ਪਰ ਆਪਣੀ ਮਾਤ ਬੋਲੀ ਨਾਲੋਂ ਰਿਸ਼ਤਾ ਤੋੜਨਾ ਆਪਣੇ ਵਿਰਸੇ ਨਾਲੋਂ ਰਿਸ਼ਤਾ ਤੋੜਨ ਵਾਲੀ ਗੱਲ ਹੈ। ਵਿਰਸੇ ਨਾਲੋਂ ਟੁੱਟਿਆ ਮਨੁੱਖ ਨਾ ਘਰਦਾ ਰਹਿੰਦਾ ਨਾ ਘਾਟਦਾ। ਇਸ ਲਈ ਆਪਣੇ ਵਿਰਸੇ ਦੀ ਸੰਭਾਲ ਕਰਨ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਅੱਜ ਆਪਾਂ ਨੂੰ ਬੜੇ ਮਾਣ ਦੇ ਨਾਲ ਆਪਣੀ ਮਾਤ ਬੋਲੀ ਪੰਜਾਬੀ ਨੂੰ ਸਤਿਕਾਰਤ ਥਾਂ ਜ਼ਰੂਰ ਦੇਣੀ ਹੋਵੇਗੀ। ਨਾ ਦੇਵਾਂਗੇ ਤਾਂ ਆਪਣੇ ਵਿਰਸੇ ਨਾਲੋਂ ਟੁੱਟ ਜਾਵਾਂਗੇ। ਸਾਡਾ ਵਿਰਸਾ ਹੈ ਕੁਦਰਤ ਨਾਲ ਇੱਕ ਸੁਰਤਾ। ਸਿੱਖ ਦਾ ਕੁਦਰਤ ਨਾਲ ਬਹੁਤ ਹੀ ਗੂੜਾ ਸੰਬੰਧ ਹੈ। ਸਿੱਖ ਨੇ ਕੁਦਰਤ ਵਿੱਚੋਂ ਹੀ ਕਾਦਰ ਨੂੰ ਵੇਖਣਾ। ਇਹ ਸਾਰੀ ਕੁਦਰਤ ਕਾਦਰ ਦੀ ਹੈ। ਸਾਰੀ ਕਾਇਨਾਤ ਵਿੱਚ ਕਾਦਰ ਦਾ ਨਿਵਾਸ ਹੈ। ਕੁਦਰਤ ਅਤੇ ਕਾਦਰ ਓਤ ਪੋਤ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਫਰਮਾਨ ਹੈ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਤਥਾ ਕੁਦਰਤ ਕਰਕੇ ਵਸਿਆ ਸੋਏ। ਮਨੁੱਖ ਦਾ ਸਮੁੱਚਾ ਜੀਵਨ ਕੁਦਰਤ ਦੇ ਅਨੁਸਾਰੀ ਹੈ। ਜੇ ਮਨੁੱਖ ਕੁਦਰਤ ਤੋਂ ਉਲਟ ਚੱਲੇਗਾ, ਆਪਣੀ ਮਨਮਾਨੀ ਕਰਕੇ ਕੁਦਰਤ ਨਾਲ ਖਿਲਵਾੜ ਕਰੇਗਾ, ਫਿਰ ਮਨੁੱਖ ਨੂੰ ਤਬਾਹੀ ਦੇ ਰੂਪ ਵਿੱਚ ਮਨਮਾਨੀ ਕਰਨ ਦੇ ਸਿੱਟੇ ਭੁਗਤਣੇ ਪੈਣਗੇ। ਅੱਜ ਮਨੁੱਖ ਕੁਦਰਤੀ ਜੀਵਨ ਜਿਉਣ ਦੇ ਢੰਗ ਤਰੀਕੇ ਨੂੰ ਤਲਾਂਜਲੀ ਦੇ ਰਿਹਾ ਹੈ ਅਤੇ ਮਨਸੂਈ ਜੀਵਨ ਜਿਉਣ ਨੂੰ ਤਰਜੀਹ ਦੇ ਰਿਹਾ ਹੈ, ਜਿਸ ਕਾਰਨ ਸੁੱਖ ਸ਼ਾਂਤੀ ਦੀ ਥਾਂ ਮਨੁੱਖ ਆਪਣੇ ਜੀਵਨ ਵਿੱਚ ਪਰੇਸ਼ਾਨੀਆਂ ਹੀ ਲਿਆ ਰਿਹਾ ਹੈ। ਅੱਜ ਮਨੁੱਖ ਦੀ ਕੁਦਰਤ ਨੂੰ ਕੱਟ ਵੱਢ ਕੇ ਅਨੇਕ ਤਰ੍ਹਾਂ ਦੇ ਕੈਮੀਕਲਾਂ ਨਾਲ ਕੁਦਰਤੀ ਵਾਤਾਵਰਨ ਨੂੰ ਬੜੀ ਤੇਜ਼ੀ ਨਾਲ ਖਰਾਬ ਕਰਕੇ ਆਪਣੇ ਜੀਵਨ ਲਈ ਹੀ ਖਤਰੇ ਪੈਦਾ ਕਰ ਰਿਹਾ ਹੈ, ਜਿਸ ਦੇ ਫਲਸਰੂਪ ਬੇਮੌਸਮੀ ਬਾਰਿਸ਼, ਬੇਮੌਸਮੀ ਗਰਮੀ ਅਤੇ ਸਰਦੀ ਅਤੇ ਕੁਦਰਤੀ ਆਫ਼ਤਾਂ ਦੇ ਜੋਖਮ ਝੱਲਣੇ ਪੈ ਰਹੇ ਹਨ। ਅੱਜ ਲੋੜ ਹੈ ਆਪ ਆਪਣੇ ਵਿਰਸੇ ਦੀ ਕੁਦਰਤ ਨਾਲ ਸਾਂਝ ਪਾ ਕੇ ਕੁਦਰਤ ਅਨੁਸਾਰੀ ਹੋ ਕੇ ਚੱਲਣ ਦੀ ਅਤੇ ਕੁਦਰਤ ਵਿੱਚੋਂ ਕਾਦਰ ਦੇ ਦਰਸ਼ਨ ਕਰਨ ਦੀ, ਕਿਉਂਕਿ ਸਾਡਾ ਇਹ ਅਮੀਰ ਵਿਰਸਾ ਹੈ। ਅਮੀਰ ਵਿਰਸੇ ਨਾਲ ਜੁੜ ਕੇ ਹੀ ਅਸੀਂ ਲਾਭ ਪ੍ਰਾਪਤ ਕਰ ਸਕਦੇ ਹਾਂ। ਸਾਡਾ ਵਿਰਸਾ ਹੈ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਪਵਨ, ਪਾਣੀ ਅਤੇ ਧਰਤੀ ਇਹ ਸਾਡੇ ਸਰੀਰ ਦੇ ਜੀਵਨ ਦਾਤੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਅਣਹੋਂਦ ਵੀ ਸਾਡੇ ਜੀਵਨ ਨੂੰ ਨਸ਼ਟ ਕਰ ਦਿੰਦੀ ਹੈ। ਜਿੰਨੇ ਪਵਨ, ਪਾਣੀ ਅਤੇ ਧਰਤੀ ਸਾਡੇ ਜੀਵਨ ਦਾਤੇ ਪਵਿੱਤਰ ਹੋਣਗੇ, ਉਨਾ ਹੀ ਸਾਡਾ ਜੀਵਨ ਸਵੱਛ ਅਤੇ ਤੰਦਰੁਸਤ ਹੋਵੇਗਾ। ਇਸੇ ਲਈ ਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੀ ਪਵਿੱਤਰਤਾ ਨੂੰ ਦਰਸਾਉਣ ਲਈ ਪਵਨ ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ, ਧਰਤੀ ਨੂੰ ਮਾਤਾ ਦਾ ਦਰਜਾ ਪ੍ਰਦਾਨ ਕੀਤਾ। ਸਾਹਿਬਾਂ ਦਾ ਬਚਨ ਹਰ ਰੋਜ਼ ਆਪਾਂ ਪੜ੍ਹਦੇ ਹਾਂ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਕੀ ਆਪਾਂ ਇਨ੍ਹਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੋਈ ਉਦਮ ਕੀਤਾ? ਜੇ ਕੀਤਾ ਹੈ ਤਦ ਆਪਣਾ ਹੀ ਭਲਾ ਕੀਤਾ ਹੈ। ਜੇ ਪਵਿੱਤਰ ਕਰਨ ਦੀ ਥਾਂ ਪਾਣੀ ਨੂੰ, ਹਵਾ ਨੂੰ, ਧਰਤੀ ਨੂੰ ਗੈਸਾਂ, ਧੂੰਏ ਅਤੇ ਕੈਮੀਕਲਾਂ, ਗੰਦੇ ਪਾਣੀਆਂ ਨਾਲ ਪ੍ਰਦੂਸ਼ਿਤ ਹੀ ਕੀਤਾ ਹੈ, ਤਾਂ ਫਿਰ ਕਿਸੇ ਨਾਲ ਨਹੀਂ, ਅਸੀਂ ਆਪਣੇ ਨਾਲ ਹੀ ਵੈਰ ਕਮਾਇਆ ਹੈ। ਕਿਉਂਕਿ ਇਸ ਪ੍ਰਦੂਸ਼ਿਤ ਹਵਾ ਵਿੱਚ ਅਸੀਂ ਹੀ ਸਾਹ ਲੈਣਾ ਹੈ, ਅਸੀਂ ਹੀ ਇਸ ਪ੍ਰਦੂਸ਼ਿਤ ਹੋਏ ਪਾਣੀ ਨੂੰ ਪੀਣਾ ਹੈ, ਇਸ ਧਰਤੀ ਉੱਤੇ ਅਸੀਂ ਹੀ ਨਿਵਾਸ ਕਰਨਾ ਹੈ। ਇਨ੍ਹਾਂ ਬੇਪਰਵਾਹੀਆਂ ਕਾਰਨ ਹੀ ਸਾਡੇ ਵਾਤਾਵਰਣ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੀਟਾਣੂ ਅੱਜ ਪੈਦਾ ਹੋ ਰਹੇ ਨੇ। ਕੈਮੀਕਲਾਂ ਵਾਲੀ ਖੁਰਾਕ ਦੁਆਰਾ ਅਨੇਕਾਂ ਤਰ੍ਹਾਂ ਦੇ ਅਸੀਂ ਅਸਾਧ ਰੋਗ ਆਪ ਹੀ ਸਹੇੜ ਲਏ ਹਨ। ਅੱਜ ਲੋੜ ਹੈ ਆਪਣੇ ਸਤਿਗੁਰਾਂ ਪਾਸੋਂ ਅਗਵਾਈ ਲੈ ਕੇ ਪੌਣ, ਪਾਣੀ, ਧਰਤੀ ਦੇ ਰਖਵਾਲੇ ਬਣਨ ਦੀ, ਆਪੋ ਆਪਣੇ ਵਿੱਤ ਅਨੁਸਾਰ ਇਨ੍ਹਾਂ ਨੂੰ ਪਵਿੱਤਰ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਦੀ। ਜਦੋਂ ਅਸੀਂ ਕੁਦਰਤ ਦੇ ਵਿਰਸੇ ਨੂੰ ਸਾਂਭਾਂਗੇ, ਕੁਦਰਤ ਸਾਡੀ ਰਖਵਾਲੀ ਕਰੇਗੀ। ਅੱਜ ਲੋੜ ਹੈ ਆਪਣੇ ਪੌਣ, ਪਾਣੀ ਅਤੇ ਧਰਤੀ ਦੇ ਵਿਰਸੇ ਨੂੰ ਸੰਭਾਲਣ ਦੀ। ਸਾਡਾ ਵਿਰਸਾ ਹੈ ਤਿਆਗ। ਕੈਸੇ ਸਨ ਸਾਡੇ ਬਜ਼ੁਰਗ, ਜੰਗਲਾਂ ਵਿੱਚ ਵਿਚਰਦੇ, ਘੋੜਿਆਂ ਦੀਆਂ ਕਾਠੀਆਂ ਉੱਤੇ ਨੰਗੇ ਧੜ ਇੱਕ ਇੱਕ ਭੂਰੇ ਨਾਲ ਸਮਾਂ ਬਤੀਤ ਕਰਦੇ ਵੀ ਸਬਰ ਸੰਤੋਖ ਵਿਚ ਰਹਿ ਕੇ ਆਪਣੇ ਆਪ ਨੂੰ ਸ਼ਹਿਨ ਸ਼ੱਕ ਹੁੰਦੇ ਸਨ। ਪੰਥ ਪ੍ਰਕਾਸ਼ ਵਿਚ ਇਹ ਬਚਨ ਆਉਂਦਾ ਹੈ, ਕਾਣ ਨਾ ਕਾਹੂ ਕਿ ਇਹ ਰਾਖਤ ਸ਼ਹਿਨ ਸ਼ਾਹ ਖੁਦ ਹੀ ਕੋ ਲਾਖਤ। ਕਿਹੋ ਜਿਹਾ ਸਾਡਾ ਅਮੀਰ ਵਿਰਸਾ ਸੀ ਕਿ ਨਵਾਬੀਆਂ ਵੀ ਸਿੱਖਾਂ ਦੇ ਜੋੜਿਆਂ ਵਿਚ ਰੁੜਦੀਆਂ ਸਨ, ਕੋਈ ਨਵਾਬ ਬਣਨ ਨੂੰ ਵੀ ਤਿਆਰ ਨਹੀਂ ਸੀ ਹੁੰਦਾ। ਸੋਚਣ ਦੀ ਲੋੜ ਹੈ ਕਿ ਅੱਜ ਅਜੋਕਾ ਸਿੱਖ ਛੋਟੇ ਛੋਟੇ ਅਹੁਦਿਆਂ ਲਈ ਆਪਣੀ ਆਨ ਸ਼ਾਨ ਅਤੇ ਸਤ ਸੰਤੋਖ ਨੂੰ ਇਕ ਪਾਸੇ ਰੱਖ ਕੇ ਛੋਟੀਆਂ ਛੋਟੀਆਂ ਪਦਵੀਆਂ ਲਈ ਕਿਉਂ ਲਲਚਾਇਆ ਫਿਰਦਾ। ਇਹ ਸਭ ਆਪਣੇ ਵਿਰਸੇ ਨਾਲੋਂ ਟੁੱਟਣ ਦੀਆਂ ਹੀ ਨਿਸ਼ਾਨੀਆਂ ਹਨ। ਅੱਜ ਲੋੜ ਹੈ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਤਿਆਗ ਦੀ ਭਾਵਨਾ ਨੂੰ ਪ੍ਰਚੰਡ ਕਰਨ ਦਾ ਯਤਨ ਕਰਨ ਦੀ, ਤਦ ਹੀ ਅਸੀਂ ਆਪਣੇ ਵਡੇਰਿਆਂ ਦੇ ਵਾਰਸ ਕਹਾਉਣ ਦੇ ਹੱਕਦਾਰ ਹੋਵਾਂਗੇ। ਸਾਡਾ ਵਿਰਸਾ ਹੈ ਸੱਚੇ ਅਮਲੀ ਬਣਨ ਦਾ। ਸੰਸਾਰ ਦੇ ਵਿਚ ਦੋ ਤਰ੍ਹਾਂ ਦੇ ਨਸ਼ੇ ਹਨ। ਇਕ ਉਹ ਨਸ਼ੇ ਹਨ ਜੋ ਸਰੀਰ ਦਾ ਵੀ ਨਾਸ਼ ਕਰਦੇ ਨੇ ਤੇ ਬੁੱਧੀ ਦੇ ਵੀ ਵਿਨਾਸ਼ਕ ਬਣਦੇ ਹਨ। ਧਨ ਅਤੇ ਇੱਜ਼ਤ ਨੂੰ ਵੀ ਮਿੱਟੀ ਵਿਚ ਰੋਲ ਕੇ ਮਨੁੱਖ ਨੂੰ ਸਮਾਜਿਕ ਅਤੇ ਇਕਲਾਖੀ ਕੰਗਾਲੀ ਦਾ ਸ਼ਿਕਾਰ ਬਣਾ ਦਿੰਦੇ ਹਨ, ਜਿਸ ਨੂੰ ਸਤਿਗੁਰੂ ਜੀ ਨੇ ਛੂਛੇ ਅਤੇ ਝੂਠੇ ਨਸ਼ੇ ਲਿਖਿਆ ਹੈ। ਇਕ ਉਹ ਨਸ਼ਾ ਹੈ ਜੋ ਸਰੀਰ ਅਤੇ ਬੁੱਧੀ ਨੂੰ ਸੁਚੇਤਤਾਈ ਬਖਸ਼ਦਾ ਹੈ, ਸਮਾਜ ਅਤੇ ਸੰਸਾਰ ਵਿਚ ਮਾਣ ਸਤਿਕਾਰ ਨੂੰ ਚਾਰ ਚੰਨ ਲਾਉਂਦਾ ਹੈ ਅਤੇ ਲੋਕ ਪਰਲੋਕ ਵਿਚ ਆਤਮਾ ਨੂੰ ਅਮੀਰੀ ਵਿਰਸਾ ਪ੍ਰਦਾਨ ਕਰਦਾ ਹੈ। ਇਸ ਨਸ਼ੇ ਨੂੰ ਸੇਵਨ ਕਰਨ ਵਾਲੇ ਮਨੁੱਖ ਨੂੰ ਸਤਿਗੁਰੂ ਜੀ ਨੇ ਸੱਚਾ ਅਮਲੀ ਕਿਹਾ ਹੈ। ਇਸ ਨਸ਼ੇ ਦੀ ਪ੍ਰਾਪਤੀ ਨਾਮ ਬਾਣੀ ਦੁਆਰਾ ਪ੍ਰਾਪਤ ਹੁੰਦੀ ਹੈ। ਜਿਸ ਵਡਭਾਗੇ ਨੂੰ ਇਸ ਨਸ਼ੇ ਦੀ ਖੁਮਾਰੀ ਚੜ ਜਾਂਦੀ ਹੈ, ਉਹ ਦਿਨ ਰਾਤ ਇਸ ਖੁਮਾਰੀ ਨੂੰ ਮਾਣਦਾ ਹੈ। ਭੰਗ, ਅਫੀਮ, ਸ਼ਰਾਬ ਇਤ ਆਦਿਕ ਨਸ਼ੇ ਤਾਂ ਗੁਰੂ ਨਾਨਕ ਦੇਵ ਜੀ ਦੇ ਫਰਮਾਨ ਅਨੁਸਾਰ ਥੋੜੇ ਚਿਰ ਹੀ ਹਨ। ਜਨਮ ਸਾਖੀ ਵਿਚ ਸਾਹਿਬਾਂ ਦਾ ਬਚਨ ਆਉਂਦਾ ਹੈ, ਭੰਗ ਅਫੀਮ ਚਰ ਸਮਾਸ ਭੰਗ ਅਫੀਮ ਚਰ ਸਮਦ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਜਨਮ ਸਾਖੀ ਦਾ ਬਚਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਸਾ ਰਾਗ ਵਿਚ ਪਾਵਨ ਫਰਮਾਨ ਹੈ, ਦੁਰਮਤ ਮਦ ਜੋ ਪੀਵ ਤੇ ਵਿਕਲੀ ਪਤ ਕਮਲੀ ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਅੱਜ ਸਮਾਂ ਐਸਾ ਚੱਲ ਰਿਹਾ ਹੈ ਕਿ ਆਮ ਲੋਕਾਂ ਦੀ ਗੱਲ ਤਾਂ ਇਕ ਪਾਸੇ ਰਹੀ, ਸਿੱਖ ਭਾਈਚਾਰਾ ਅਤੇ ਨੌਜਵਾਨ ਉਹਨਾਂ ਸਾਰੇ ਨਸ਼ਿਆਂ ਦੇ ਸੇਵਨ ਵਿਚ ਇੰਨਾ ਗਲਤਾਨ ਹੋਇਆ ਪਿਆ ਕਿ ਆਪਣੇ ਭਲੇ ਲਈ ਵੀ ਗੁਰੂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਜਿਸ ਨਸ਼ੇ ਪ੍ਰਥਾਏ ਸਤਿਗੁਰੂ ਜੀ ਨੇ ਸਖ਼ਤ ਮਨਾਹੀ ਕਰਕੇ ਫਰਮਾਇਆ ਸੀ ਕਿ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮਹੁ ਧੱਕੇ ਖਾਏ ਜਿਤ ਪੀਤਾ ਖਸਮ ਵੀਸਰੈ ਦਰਗਹਿ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਤਥਾ ਭਗਤ ਕਬੀਰ ਜੀ ਨੇ ਵੀ ਗੁਰਬਾਣੀ ਵਿਚ ਸਾਵਧਾਨ ਕੀਤਾ ਸੀ ਕਿ ਕਬੀਰ ਭਾਂਗ ਮਾਸ਼ੁਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤ ਲਜਾਹੇ। ਉਹਨਾਂ ਸਾਰੇ ਨਸ਼ਿਆਂ ਨੂੰ ਆਪਣੇ ਜੀਵਨ ਦਾ ਅੱਜ ਦੇ ਸਿੱਖ ਨੌਜਵਾਨ ਨੇ ਆਧਾਰ ਬਣਾ ਲਿਆ। ਸਮਾਜ ਨਸ਼ਿਆਂ ਦੇ ਮਿੱਠੇ ਜ਼ਹਿਰ ਨੂੰ ਬੜੇ ਮਾਣ ਤੇ ਖੁਸ਼ੀ ਨਾਲ ਨਿਵਾਜ ਰਿਹਾ ਹੈ, ਜੋ ਬਹੁਤ ਹੀ ਨੁਕਸਾਨ ਦੇ ਰੁਝਾਨ ਹੈ। ਨਸ਼ਿਆਂ ਨਾਲ ਜਿੱਥੇ ਸਰੀਰ ਨੂੰ ਅਨੇਕਾਂ ਲਾ ਇਲਾਜ ਰੋਗ ਚੰਬੜ ਜਾਂਦੇ ਨੇ, ਉੱਥੇ ਬੁੱਧੀ ਮਲੀਨ ਅਤੇ ਭ੍ਰਿਸ਼ਟ ਹੋ ਕੇ ਮਨੁੱਖ ਪਾਸੋਂ ਐਸੇ ਪਾਪ ਕਰਮ ਕਰਾ ਦਿੰਦੀ ਹੈ ਜਿਹੜੇ ਮਨੁੱਖ ਦਾ ਲੋਕ ਤੇ ਪ੍ਰਲੋਕ ਦੋਵੇਂ ਬਰਬਾਦ ਕਰ ਦਿੰਦੀ ਹੈ। ਅੱਜ ਲੋੜ ਹੈ ਆਪਣੇ ਹੀ ਭਲੇ ਲਈ ਸਤਿਗੁਰਾਂ ਪਾਸੋਂ ਅਗਵਾਈ ਲੈ ਕੇ ਆਪਣੇ ਅਮੀਰ ਵਿਰਸੇ ਦੇ ਵਾਰਸ ਬਣ ਕੇ ਨਾਨਕ ਸੱਚ ਅਮਲੀ ਬਣਨ ਦੀ। ਸਾਡਾ ਵਿਰਸਾ ਹੈ ਵਿਰਸੇ ਵਿਚ ਸਰਦਾਰੀ ਦੀ ਬਖਸ਼ਿਸ਼। ਸਰਦਾਰੀ ਦੇ ਚਿੰਨ ਹਨ ਦਾੜੀ, ਕੇਸ ਤੇ ਦਸਤਾਰ। ਜਿਸ ਨੇ ਸਤਿਗੁਰੂ ਜੀ ਦੀਆਂ ਤਿੰਨੇ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹਨ, ਹਰ ਮਨੁੱਖ ਬਿਨਾਂ ਝਿਜਕਦੇ ਉਸ ਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕਰਦਾ। ਸਰਦਾਰੀ ਦੇ ਚਿੰਨਾਂ ਨੂੰ ਤਲਾਂਜਲੀ ਦੇ ਚੁੱਕੇ ਮਨੁੱਖ ਨੂੰ ਸੰਬੋਧਨ ਕਰਨ ਲਈ ਬੜੀ ਔਖ ਆਉਂਦੀ ਹੈ। ਬੰਦਾ ਮੁੜ ਮੁੜ ਸੋਚਦਾ ਕਿ ਮੈਂ ਇਸ ਨੂੰ ਬਾਬੂ ਜੀ ਆਖਾਂ, ਚੌਧਰੀ ਆਖਾਂ ਜਾਂ ਸ਼ਰਮਾ ਜਾਂ ਵਰਮਾ ਆਖਾਂ। ਜੇ ਸ਼ਰਮੇ ਵਰਮੇ ਨੂੰ ਚੌਧਰੀ ਆਖ ਦਿੱਤਾ ਤਦ ਵੀ ਪਵਾੜਾ, ਜੇ ਮੋਨੇ ਬਣੇ ਸਰਦਾਰ ਜੀ ਨੂੰ ਸ਼ਰਮਾ ਜਾਂ ਵਰਮਾ ਜੀ ਆਖ ਦਿੱਤਾ ਤਦ ਵੀ ਝਗੜਾ। ਜਦੋਂ ਸੋਚੋ ਸਤਿਗੁਰੂ ਜੀ ਨੇ ਤਾਂ ਮੌਕੇ ਦੇ ਰਾਜਿਆਂ ਤੇ ਅਖੌਤੀ ਸਵਰਨ ਜਾਤੀ ਦੇ ਲੋਕਾਂ ਦੀਆਂ ਸ਼ਰਤਾਂ ਨੂੰ ਠੁਕਰਾ ਕੇ ਸਾਨੂੰ ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਇਹ ਕਹਿ ਕੇ ਸਰਦਾਰੀ ਬਖਸ਼ੀ ਸੀ ਕਿ ਜਿਨ ਕੀ ਵਰਨ ਗੋਤ ਕੁੱਲ ਨਾਹੀ ਸਰਦਾਰੀ ਨੈ ਭਾਈ ਕਦਾਈ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਤੇ ਬਚਨ ਕੀਤਾ ਸੀ ਕਿ ਇਨ ਗਰੀਬ ਸਿੱਖਣ ਕੋ ਮੈਂ ਦੇਊ ਪਾਤਸ਼ਾਹੀ ਜੇ ਯਾਦ ਰੱਖੇ ਹਮਰੀ ਗੁਰਿਆਈ। ਐਸੀ ਅਮੋਲਕ ਬਿਨਾਂ ਮੁੱਲ ਤੋਂ ਮਿਲੀ ਸਰਦਾਰੀ ਨੂੰ ਅਸੀਂ ਕਿਹੜੀ ਖੁਸ਼ੀ ਜਾਂ ਕਿਹੜੀ ਮਜਬੂਰੀ ਅਧੀਨ ਤਿਆਗ ਰਹੇ ਹਾਂ। ਜੇ ਅਗਿਆਨਤਾ ਵਿੱਚ ਜਾਂ ਰਿਸੋਰੀ ਗਲਤ ਰਸਤੇ ਤੇ ਪੈ ਗਏ ਹਾਂ ਤਾਂ ਫਿਰ ਆਪਣੇ ਹੀ ਭਲੇ ਲਈ ਮੁੜ ਗੁਰੂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਖਿਮਾ ਜਾਚਨਾ ਕਰਕੇ ਗੁਰੂ ਪਾਸੋਂ ਸਰਦਾਰੀ ਪ੍ਰਾਪਤ ਕਰਕੇ ਆਪਣੇ ਇਸ ਅਮੀਰ ਵਿਰਸੇ ਨਾਲ ਜੁੜ ਜਾਣਾ ਚਾਹੀਦਾ ਹੈ। ਸਾਡਾ ਵਿਰਸਾ ਹੈ ਸਾਬਤ ਸੂਰਤ ਦਸਤਾਰ ਸਿਰ। ਸਿੱਖੀ ਸਿਧਾਂਤ ਅਨੁਸਾਰ ਪਰਮੇਸ਼ਰ ਸੰਪੂਰਨ ਹੈ ਅਤੇ ਜੋ ਕੁਝ ਵੀ ਸੰਪੂਰਨ ਪ੍ਰਭੂ ਨੇ ਬਣਾਇਆ ਉਹ ਵੀ ਸੰਪੂਰਨ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਹਿ ਸਮਾਹਿ। ਜਿਹੜਾ ਵੀ ਸੰਪੂਰਨ ਪ੍ਰਭੂ ਦੀ ਪੂਰਨਤਾ ਵਿੱਚ ਦਖਲ ਅੰਦਾਜ਼ੀ ਕਰੇਗਾ, ਜਿੱਥੇ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਸਜ਼ਾ ਦਾ ਭਾਗੀ ਹੋਵੇਗਾ, ਉੱਥੇ ਉਸ ਨੂੰ ਸੰਪੂਰਨਤਾ ਵਿੱਚ ਦਖਲ ਅੰਦਾਜ਼ੀ ਕਰਨ ਦੇ ਕਾਰਨ ਸਫਲਤਾ ਨਹੀਂ ਮਿਲੇਗੀ। ਗੁਰਬਾਣੀ ਵਿੱਚ ਪਰਮਾਤਮਾ ਦਾ ਸਰੂਪ ਸੋਹਣੇ ਨੱਕ ਜਿਨ ਲੰਮੜੇ ਵਾਲਾ ਦਰਸਾਇਆ ਗਿਆ ਹੈ। ਪ੍ਰਭੂ ਨੇ ਮਨੁੱਖ ਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ ਹੈ। ਪੁਰਾਤਨ ਰਿਸ਼ੀਆਂ ਮੁਨੀਆਂ ਅਵਤਾਰਾਂ ਪੀਰਾਂ ਪੈਗੰਬਰਾਂ ਨੇ ਪ੍ਰਭੂ ਦੇ ਬਖਸ਼ਿਸ਼ ਕੀਤੇ ਸੰਪੂਰਨ ਸਰੂਪ ਨੂੰ ਸਾਬਤ ਸੂਰਤ ਦਸਤਾਰ ਸਿਰਾ ਦੀ ਦਿੱਖ ਵਿੱਚ ਸੰਭਾਲ ਕੇ ਪ੍ਰਭੂ ਖੁਸ਼ੀ ਨੂੰ ਪ੍ਰਾਪਤ ਕੀਤਾ ਹੈ। ਅਜੋਕੇ ਮਨੁੱਖ ਦੀ ਮਾਨਸਿਕ ਦਸ਼ਾ ਬਹੁਤ ਹੀ ਨਿਗਰ ਚੁੱਕੀ ਹੈ। ਅਧੂਰਾ ਮਨੁੱਖ ਸੰਪੂਰਨ ਕਾਦਰ ਅੱਗੇ ਹੀ ਆਕੀ ਬਣ ਬੈਠਾ ਹੈ। ਪਰਮਾਤਮਾ ਦੀ ਸਾਬਤ ਸੂਰਤ ਦਾੜੀ ਕੇਸ਼ ਦੀ ਕੱਟ ਵੱਟ ਕਰਕੇ ਆਪਣੀ ਮਰਜ਼ੀ ਅਨੁਸਾਰ ਅਨੇਕਾਂ ਤਰ੍ਹਾਂ ਦੀਆਂ ਸ਼ਕਲਾਂ ਘੜਨ ਲਈ ਯਤਨਸ਼ੀਲ ਹੋ ਕੇ ਆਪਣੀ ਅਲਪ ਬੁੱਧੀ ਦਾ ਪ੍ਰਗਟਾਵਾ ਕਰ ਰਿਹਾ ਹੈ, ਜੋ ਮਨੁੱਖ ਦੇ ਆਪਣੇ ਹੀ ਭਲੇ ਵਿੱਚ ਨਹੀਂ। ਮਨੁੱਖ ਸੋਹਣਾ ਬਣਦਾ ਸਗੋਂ ਕਰੂਪ ਬਣ ਰਿਹਾ ਹੈ। ਗੁਰੂ ਦੀ ਨਜ਼ਰ ਵਿੱਚ ਤਾਂ ਉਹ ਮਨੁੱਖ ਸੁੰਦਰ ਹੈ ਜੋ ਨੇਕ ਕਰਮਾਂ ਦਾ ਧਾਰਨੀ ਹੈ। ਸੁੰਦਰ ਉਹ ਹੈ ਜੋ ਨੇਕ ਬੰਦਿਆਂ ਦੀ ਸੋਭਤ ਵਿੱਚ ਬੈਠ ਕੇ ਨੇਕ ਚਾਲੀ ਨੂੰ ਅਪਣਾਉਂਦਾ ਹੈ। ਗੁਰੂ ਅਮਰਦਾਸ ਜੀ ਦਾ ਪਾਵਨ ਬਚਨ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ। ਪਰ ਅੱਜ ਦਾ ਨੌਜਵਾਨ ਲਚਰ ਗੀਤ ਗਾਉਣ ਵਾਲਿਆਂ ਦੀ ਕੁਸੰਗਤ ਵਿੱਚ ਬੈਠ ਕੇ ਲਚਰ ਗੀਤ ਸੁਣ ਕੇ ਉਹਨਾਂ ਵਰਗੀ ਸ਼ਕਲ ਬਣਾਉਣ ਲਈ ਉਤਾਵਲਾ ਹੋਇਆ ਫਿਰਦਾ ਹੈ। ਯਾਦ ਰੱਖੋ, ਪ੍ਰਭੂ ਬਖਸ਼ਿਸ਼ ਕੀਤੇ ਵਿਰਸੇ ਨਾਲ ਟਕਰਾਓ ਕਰਾਂਗੇ ਜਾਂ ਕੁਦਰਤ ਤੋਂ ਬਾਗੀ ਹੋਵਾਂਗੇ, ਕਦਾਚਿਤ ਵੀ ਸੁੱਖ ਅਤੇ ਸ਼ਾਂਤੀ ਨਹੀਂ ਮਿਲੇਗੀ, ਸਗੋਂ ਭਟਕਣਾ ਜ਼ਰੂਰ ਵਧੇਗੀ। ਅੱਜ ਲੋੜ ਹੈ ਪ੍ਰਭੂ ਬਖਸ਼ਿਸ਼ ਦਾੜੀ ਕੇਸਾਂ ਦੀ ਸੰਭਾਲ ਕਰਨ ਦੀ ਅਤੇ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਵੱਲ ਝਾਤ ਮਾਰ ਕੇ ਆਪਣੇ ਅਮੀਰ ਵਿਰਸੇ ਨੂੰ ਸਾਂਭਣ ਦੀ ਅਤੇ ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਧਾਰਨੀ ਬਣਨ ਦੀ।